You're with SBS Radio.
ਪਿਆਰੇ ਦੋਸਤੋ, ਗੋਲਡ ਕੋਸਟ 'ਚ ਹੋਏ ਇੱਕ ਬਾਡੀ ਬਿਲਡਿੰਗ ਮੁਕਾਬਲੇ 'ਚ ਨਾਂ ਕਮਾ ਕੇ ਆਇਆ ਇੱਕ ਪੰਜਾਬੀ ਨੌਜਵਾਨ ਰੁਪਿੰਦਰ ਸਿੰਘ, ਅਤੇ ਵੱਡੀ ਗੱਲ ਉਹ ਇੱਕ ਵੀਗਨ ਬਾਡੀ ਬਿਲਡਰ ਹੈ। ਹਾਂਜੀ ਰੁਪਿੰਦਰ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, SBS ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਦੱਸੋ ਸਾਨੂੰ ਪਹਿਲਾਂ ਤਾਂ ਉਸ ਮੁਕਾਬਲੇ ਬਾਰੇ ਜਿੱਥੇ ਤੁਸੀਂ ਹਾਲ ਹੀ ਵਿੱਚ ਹੋ ਕੇ ਆਏ ਹੋ।
ਹਾਂਜੀ, ਗੋਲਡ ਕੋਸਟ ਵਿੱਚ ਇਸ ਵਾਰੀ PCA ਐਸੋਸੀਏਸ਼ਨ ਵੱਲੋਂ ਬੋਡੀ ਬਿਲਡਿੰਗ ਕੰਪਟੀਸ਼ਨ ਰਖਾਇਆ ਗਿਆ ਸੀਗਾ। ਪਿਛਲੀ ਵਾਰ ਇਹ ਮੈਲਬਰਨ ਵਿੱਚ ਸੀਗਾ, ਬਟ ਇਹ ਫੈਡਰੇਸ਼ਨ ਬਹੁਤ ਜ਼ਿਆਦਾ ਵੱਡੀ ਹੈ। ਇਸ ਵਾਰ ਇਹ ਗੋਲਡ ਕੋਸਟ ਰਖਾਇਆ ਗਿਆ, ਅਤੇ ਇਹਦੇ ਵਿੱਚ ਮੇਰਾ ਚੌਥਾ ਸਥਾਨ ਆਇਆ ਨੋਵਿਸ ਕੈਟੇਗਰੀ ਅਤੇ ਟੋਲ ਕੈਟੇਗਰੀ ਦੇ ਵਿੱਚੋਂ, ਜੋ ਕਿ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਸੀ। ਬਹੁਤ ਚੀਜ਼ਾਂ ਨਵੀਆਂ ਸਿੱਖਣ ਨੂੰ ਮਿਲਦੀਆਂ ਨੇ ਉੱਥੇ ਜਾ ਕੇ, ਅਤੇ ਐਜ਼ ਏ ਵੀਗਨ ਅਤੇ ਐਜ਼ ਏ ਸਰਦਾਰ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਆਪਣੇ ਆਪ 'ਤੇ ਕਿ ਮੈਂ ਇਹ ਮੁਕਾਬਲਾ ਕੀਤਾ, ਅਤੇ ਅੱਗੇ ਵੀ ਆਉਣ ਵਾਲੇ ਮੁਕਾਬਲਿਆਂ ਦੇ ਵਿੱਚ ਮੈਂ ਹਿੱਸਾ ਲੈਂਦਾ ਰਹਾਂਗਾ।
ਅਤੇ ਇੱਕ ਵੀਗਨ ਬਾਡੀ ਬਿਲਡਰ ਵਜੋਂ ਇਹ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਵਿਕਟਰੀ ਸਟੈਂਡ 'ਤੇ ਪਹੁੰਚਣਾ। ਸੋ ਜਿਹੜਾ ਇਹ ਚੌਥਾ ਨੰਬਰ ਤੁਹਾਡਾ ਆਇਆ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਇਹ ਕੈਟੇਗਰੀ ਕਿੱਦਾਂ ਦੀ ਸੀ, ਅਤੇ ਇਹਦੇ 'ਚ ਫਿਰ ਮਾਪਦੰਡ ਕਿਸ ਕਿਸਮ ਦੇ ਅਪਣਾਏ ਜਾਂਦੇ ਆ?
ਇਹ ਕੈਟੇਗਰੀ ਇੱਕ ਤਾਂ ਨੋਵਿਸ ਕੈਟੇਗਰੀ ਅਤੇ ਇੱਕ ਟੋਲ ਕੈਟੇਗਰੀ। ਹਰੇਕ ਫੈਡਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕੈਟੇਗਰੀਜ਼ ਹੁੰਦੀਆਂ ਨੇ, ਬਟ ਜਿਹੜੀ PCA ਫੈਡਰੇਸ਼ਨ ਆ ਇਹਦੇ ਵਿੱਚ ਫਿਊ ਕੈਟੇਗਰੀ ਨੇ, ਕਿਉਂਕਿ ਜ਼ਿਆਦਾ ਇਹ ਮਤਲਬ ਗਾਹ ਜਿਹਾ ਨਹੀਂ ਪਾਉਂਦੀ। ਉਹਦੇ ਨਾਲ ਕੀ ਆ ਕਿ ਜਲਦੀ ਸਾਰਿਆਂ ਨੂੰ ਟਾਈਮ ਮਿਲ ਜਾਂਦਾ, ਨਹੀਂ ਤਾਂ ਕੁਛ ਜਿਹੜੇ ਆਪਣੇ ਐਥਲੀਟ ਹੁੰਦੇ ਨੇ ਉਹ ਵੇਟ ਕਰਦੇ ਰਹਿੰਦੇ ਨੇ ਸਾਰਾ ਦਿਨ, ਭੁੱਖੇ ਰਹਿੰਦੇ ਨੇ ਕਿਉਂਕਿ ਡਾਇਟਿੰਗ ਆ 4-4 ਮਹੀਨੇ ਤੋਂ ਚੱਲਦੇ ਨੇ। ਕਾਰਬਸ ਹੁੰਦੇ ਨਹੀਂ ਹੈਗੇ ਬੋਡੀ 'ਚ, ਐਨਰਜੀ ਨਹੀਂ ਹੁੰਦੀ, ਬੋਡੀ ਦਾ ਪੰਪ ਅਪ ਮੁੱਕ ਜਾਂਦਾ। ਬਟ ਸਭ ਤੋਂ ਪਹਿਲਾਂ ਇਹ ਸਟਾਰਟ ਕਰਦੇ ਹੁੰਦੇ ਨੇ ਬੋਡੀ ਬਿਲਡਿੰਗ ਕੈਟੇਗਰੀ, ਕਿਉਂਕਿ ਇਹਨਾਂ ਦੀ ਡਾਇਟ ਜਿਹੜੀ ਹੁੰਦੀ ਆ ਬਹੁਤ ਜ਼ਿਆਦਾ ਹਾਰਡ ਹੁੰਦੀ ਆ ਬਾਕੀਆਂ ਨਾਲੋਂ। ਮੈਂ ਕੰਪੀਟ ਕੀਤਾ ਸੀਗਾ ਨੋਵਿਸ ਕੈਟੇਗਰੀ ਦੇ ਵਿੱਚ। ਨੋਵਿਸ ਕੈਟੇਗਰੀ ਅਤੇ ਟੋਲ ਕੈਟੇਗਰੀ ਇਹਦੇ ਵਿੱਚ ਹੁੰਦੇ ਨੇ ਮਤਲਬ 6 ਫੀਟ, ਅਤੇ ਜਿਹਦੇ ਵਿੱਚ ਮੇਰਾ ਚੌਥਾ ਸਥਾਨ ਪ੍ਰਾਪਤ ਹੋਇਆ। ਅਤੇ ਲਾਈਨਅਪ ਬਹੁਤ ਵੱਡਾ ਸੀਗਾ, ਅਤੇ ਜੋ ਕਿ ਇਹਦੇ ਵਿੱਚ ਬਹੁਤ ਪੁਰਾਣੇ ਪੁਰਾਣੇ ਖਿਡਾਰੀ ਆਏ ਹੋਏ ਸੀਗੇ, ਕਈਆਂ ਦੀ ਉਮਰ 40 ਸਾਲ ਵੀ ਸੀ, ਕਈ 35 ਸਾਲ ਦੇ 10-10 ਸਾਲ ਤੋਂ ਕੰਪੀਟ ਕਰ ਰਹੇ ਸੀ। ਬਟ ਉਹਨਾਂ ਦੇ ਵਿੱਚ ਖੜ੍ਹ ਕੇ ਜਦੋਂ ਮੈਂ ਉੱਥੇ ਪਰਫੋਰਮ ਕੀਤਾ, ਤਾਂ ਮੈਨੂੰ ਬੜਾ ਬਹੁਤ ਵਧੀਆ ਲੱਗਿਆ, ਮਾਣ ਮਹਿਸੂਸ ਹੁੰਦਾ ਕਿ ਇੰਨੇ ਗੋਰਿਆਂ ਦੇ ਵਿੱਚ ਇੱਕ ਸਰਦਾਰ ਬੰਦਾ ਜਦੋਂ ਪਰਫੋਰਮ ਕਰਦਾ, ਤਾਂ ਡਜ਼ਨਟ ਮੈਟਰ ਕਿ ਤੁਸੀਂ ਵਿਨ ਕਰਦੇ ਹੋ ਜਾਂ ਨਹੀਂ ਕਰਦੇ, ਬਟ ਐਟਲੀਸਟ ਤੁਹਾਡੇ 'ਚ ਗਟਸ ਹੋਣੇ ਚਾਹੀਦੇ ਨੇ ਕਿ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਆਪਣਾ ਬੈਸਟ ਦਿਓ।
ਅਤੇ ਤੁਹਾਡੀ ਉਮਰ ਕਿੰਨੀ ਹੈ ਅਤੇ ਭਾਰ ਕਿੰਨਾ?
ਭਾਅ ਜੀ, ਮਤਲਬ ਇਹ ਬਲਕਿੰਗ ਟਾਈਮ ਦੇ ਵਿੱਚ ਤਾਂ ਭਾਰ ਮੇਰਾ ਕਾਫੀ ਹੋ ਜਾਂਦਾ ਹੁੰਦਾ, ਉਦੋਂ ਤਾਂ 100 ਤੋਂ ਉੱਪਰ ਹੀ ਚਲੇ ਜਾਂਦਾ ਹੁੰਦਾ, ਬਟ ਔਨ ਸਟੇਜ ਮੇਰਾ 87 ਸੀਗਾ।
ਅਤੇ ਤੁਹਾਡੀ ਉਮਰ ਕਿੰਨੀ?
ਅਤੇ ਉਮਰ ਮੇਰੀ ਹੈਗੀ 28 ਸਾਲ।
ਅਤੇ ਆਸਟ੍ਰੇਲੀਆ ਆਇਆਂ ਨੂੰ ਕਿੰਨੀ ਦੇਰ ਹੋ ਗਈ ਹੁਣ?
ਅਤੇ ਆਸਟ੍ਰੇਲੀਆ ਆਇਆਂ ਨੂੰ 6 ਸਾਲ ਹੋ ਗਏ।
ਅਤੇ ਵਿਦਿਆਰਥੀ ਵਜੋਂ ਆਏ ਇੱਥੇ?
ਇੱਕ ਵਿਦਿਆਰਥੀ ਵਜੋਂ ਆਇਆ ਸੀ। ਪਹਿਲਾਂ ਤਾਂ ਚਲੋ ਤੁਹਾਨੂੰ ਪਤਾ ਘਰਦਿਆਂ ਦੀਆਂ ਮਜਬੂਰੀਆਂ, ਬੰਦਾ ਕੰਮ ਕਾਰ ਕਰਦਾ ਸੈੱਟ ਹੁੰਦਾ, ਅਤੇ ਫਿਰ ਆ ਕੇ ਰੀਅਲਾਈਜ਼ ਜਿਹਾ ਹੋਇਆ ਵੀ ਆਪਾਂ ਕੁਛ ਮਿਸ ਕਰ ਰਹੇ ਹਾਂ। ਜੋ ਇੰਡੀਆ ਦੇ ਵਿੱਚ ਸ਼ੌਂਕ ਸੀ ਆ ਕਬੱਡੀ ਖੇਡਣ ਦਾ, ਭਲਵਾਨੀ ਕਰਨ ਦਾ, ਉਹ ਇੱਥੇ ਆ ਕੇ ਨਹੀਂ ਪੂਰਾ ਹੋਇਆ। ਮੈਂ ਕਿਹਾ ਚਲੋ ਇਹ ਨਾ ਪੂਰਾ ਹੋਇਆ ਤਾਂ ਕੁਛ ਹੋਰ ਕਰਕੇ ਦੇਖੀਏ, ਅਤੇ ਜਦੋਂ ਸਟਾਰਟ ਕੀਤਾ ਇਹ 'ਚ ਇੰਟਰਸਟ ਬਣਦਾ ਗਿਆ, ਇੰਟਰਸਟ ਬਣਿਆ, ਅਤੇ ਜਦੋਂ ਪਰਫੋਰਮ ਕੀਤਾ ਹੋਰ ਵੀ ਕੌਨਫੀਡੈਂਸ ਆਇਆ।
ਅਤੇ ਵੀਗਨ, ਬਹੁਤ ਸਾਰੇ ਲੋਕ ਸਾਡੇ ਸੁਣਨ ਵਾਲੇ ਇਸ ਵੇਲੇ ਸ਼ਾਇਦ ਨਾ ਜਾਣਦੇ ਹੋਣ ਕਿ ਵੀਗਨ ਖੁਰਾਕ ਕਿਹੋ ਜਿਹੀ ਹੁੰਦੀ ਆ, ਥੋੜ੍ਹਾ ਜਿਹਾ ਉਹਦੇ ਬਾਰੇ ਜ਼ਰੂਰ ਦੱਸੋ।
ਇਹ ਲੋਕ ਮੀਟ ਖਾਂਦੇ ਨੇ ਅਤੇ ਇਹ ਸੈਟਿਸਫਾਈ ਨੇ, ਬਟ ਵੀਗਨ ਬੰਦੇ ਆਪਣੇ ਕੋਲ ਬਹੁਤ ਜ਼ਿਆਦਾ ਆਪਸ਼ਨਾਂ ਨੇ। ਤੁਸੀਂ ਆਪਣਾ ਪ੍ਰੋਟੀਨ ਸੋਰਸ, ਕਾਰਬਸ, ਫਾਈਬਰ ਸਾਰਾ ਕੁਛ ਪੂਰਾ ਕਰ ਸਕਦੇ ਹੋ, ਕਿਉਂਕਿ ਇੱਥੇ ਆਪਣੇ ਕੋਲ ਇੰਡੀਆ ਨਾਲੋਂ ਜ਼ਿਆਦਾ ਆਪਸ਼ਨਸ ਨੇ। ਫਸਟ ਆਫ ਆਲ ਆਪਸ਼ਨ ਆ ਜਾਂਦੀਆਂ ਨੇ ਆਪਣੇ ਕੋਲ ਟੈਂਪ ਟੋਫੂ ਹੋ ਗਿਆ, ਥਾਈ ਟੋਫੂ ਹੁੰਦਾ, ਉਸ ਤੋਂ ਬਾਅਦ ਲੂਪੀਨਸ। ਮੈਂ ਲੂਪੀਨਸ ਬਾਰੇ ਕੁਛ ਭਾਅ ਜੀ ਤੁਹਾਨੂੰ ਦੱਸਣਾ ਚਾਹੁੰਦਾ। ਲੂਪੀਨਸ ਇੱਕ ਫਲੇਕਸ, ਇੱਕ ਇਹੋ ਜਿਹੀ ਚੀਜ਼ ਆ ਜਿਹਦੇ ਵਿੱਚ ਮੀਟ ਤੋਂ ਵੀ ਜ਼ਿਆਦਾ ਪ੍ਰੋਟੀਨ ਹੁੰਦਾ। 100 ਗ੍ਰਾਮ ਲੂਪੀਨਸ ਦੇ ਵਿੱਚ 40 ਗ੍ਰਾਮ ਪ੍ਰੋਟੀਨ ਮਿਲੂਗਾ, ਜਿਹਦੇ ਵਿੱਚ ਸਿਰਫ 6-8% ਕਾਰਬਸ ਹੁੰਦੇ ਨੇ, ਅਤੇ ਫੈਟ 8-10% ਫੈਟ ਹੁੰਦੀ ਆ। ਇਹ ਤੁਸੀਂ ਔਨਲਾਈਨ ਬਾਏ ਕਰ ਸਕਦੇ ਹੋ, ਜੋ ਕਿ ਆਪਾਂ ਬੱਚਿਆਂ ਨੂੰ ਮਤਲਬ ਕੋਈ ਵੀ ਮੀਲ ਬਣਾ ਕੇ ਦੇ ਸਕਦੇ ਹਾਂ, ਜਿਵੇਂ ਕਿ ਸੋਇਆਬੀਨ ਦੀਆਂ ਬੜੀਆਂ ਵਾਂਗੂ ਵਿੱਚ ਤੜਕਾ ਲਾ ਕੇ ਉਹ ਸਿੱਟ ਦੇਵਾਂਗੇ, ਅਤੇ ਥਾਈ ਟੋਫੂ। ਥਾਈ ਟੋਫੂ ਬਹੁਤ ਵਧੀਆ ਪ੍ਰੋਟੀਨ ਸੋਰਸ ਆ, ਇਹਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ, ਜਿਵੇਂ ਕਿ 100 ਗ੍ਰਾਮ ਦੇ ਵਿੱਚ 18-20 ਗ੍ਰਾਮ ਪ੍ਰੋਟੀਨ, ਅਤੇ ਸੇਮ ਟੈਂਪ ਦੇ ਵਿੱਚ 0 ਕਾਰਬਸ ਹੁੰਦੇ ਨੇ। ਬਾਕੀ ਸੈਲਡ ਆ ਗਿਆ, ਇੰਨੀ ਕੁ ਡਾਇਟ ਮੇਰੇ ਹਿਸਾਬ ਨਾਲ ਆਪਣੇ ਵਾਸਤੇ ਡੇਲੀ ਰੂਟੀਨ ਦੇ ਵਿੱਚ ਇਨਾਫਾ। ਬਾਕੀ ਦੁੱਧ ਦਹੀਂ ਤਾਂ ਤੁਹਾਨੂੰ ਪਤਾ ਆਪਾਂ ਸਾਰੇ ਖਾਂਦੇ ਹਾਂ, ਜੋ ਖਾਂਦੇ ਨੇ ਵੀਗਨ ਬੰਦਾ ਨਹੀਂ ਖਾਂਦਾ ਉਹਦੇ ਵਾਸਤੇ ਆਲਮੰਡ ਮਿਲਕ ਵਗੈਰਾ ਹੁੰਦਾ, ਅਤੇ ਸੋਇਆ ਮਿਲਕ, ਇਹ ਚੀਜ਼ਾਂ।
ਅਤੇ ਰੁਪਿੰਦਰ, ਜੇ ਵੀਗਨ ਸ਼ਬਦ ਨੂੰ ਪ੍ਰਭਾਸ਼ਿਤ ਕਰਨਾ ਹੋਵੇ ਤਾਂ ਉਹਦੇ ਬਾਰੇ ਕੀ ਦੱਸੋਗੇ?
ਵੀਗਨ ਅਤੇ ਵੈਜੀਟੇਰੀਅਨ, ਆਪਣੇ ਤਾਂ ਚਲੋ ਇੰਡੀਆ ਦੇ ਵਿੱਚ ਵੈਜੀਟੇਰੀਅਨ ਅਤੇ ਵੀਗਨ 'ਚ ਕੋਈ ਫਰਕ ਨਹੀਂ ਸਮਝਦੇ ਕਿਉਂਕਿ ਆਪਣੇ ਥੋੜ੍ਹੇ ਜਿਹੇ ਸਪਿਰਚੁਅਲ ਹੁੰਦੇ ਨੇ ਇੱਥੇ, ਬਟ ਕੀ ਆ ਵੀਗਨ ਅਤੇ ਵੈਜੀਟੇਰੀਅਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ। ਵੈਜੀਟੇਰੀਅਨ ਦੇ ਵਿੱਚ ਗੋਰਿਆਂ ਦਾ ਕਹਿਣਾ ਹੈ ਕਿ ਤੁਸੀਂ ਐੱਗ ਅਤੇ ਫਿਸ਼, ਜਿਹਨੂੰ ਇਹ ਵੈਜੀਟੇਰੀਅਨ ਮੰਨਦੇ ਨੇ, ਤੁਸੀਂ ਉਹ ਖਾ ਸਕਦੇ ਹੋ। ਬਟ ਵੀਗਨ ਦੇ ਵਿੱਚ ਕੋਈ ਵੀ ਐਨੀਮਲ ਪ੍ਰੋਡਕਟ ਨਹੀਂ ਹੁੰਦਾ, ਜਿਵੇਂ ਕਿ ਦੁੱਧ, ਦਹੀਂ, ਫਿਸ਼, ਐੱਗ, ਟੋਟਲੀ ਮਤਲਬ ਇਹ ਆਪਾਂ ਨੂੰ ਛੱਡਣਾ ਪੈਂਦਾ ਐਜ਼ ਏ ਵੀਗਨ ਹੋਣ ਵਾਸਤੇ। ਵੈਜੀਟੇਰੀਅਨ ਦੇ ਵਿੱਚ ਉਹੀ ਵੀ ਤੁਸੀਂ ਦੁੱਧ, ਦਹੀਂ ਸਾਰਾ ਕੁਛ ਖਾ ਸਕਦੇ ਹੋ।
ਅਤੇ ਸਰੀਰ ਛਾਂਟਣ ਲਈ, ਹੱਡ ਚਮਕਾਉਣ ਲਈ ਜਿਮ 'ਚ ਵੀ ਕਾਫੀ ਲੋਹੇ ਨਾਲ ਮੱਥਾ ਮਾਰਨਾ ਪੈਂਦਾ ਹੋਣਾ?
ਬਹੁਤ ਜ਼ਿਆਦਾ ਮਾਰਨਾ ਪੈਂਦਾ ਜੀ ਇਹਦੇ ਵਾਸਤੇ। ਆਪਾਂ ਨੂੰ ਜਿਵੇਂ ਆਪਾਂ ਕਹਿ ਦਈਏ ਵੀ ਦਿਨ ਰਾਤ ਮਿਹਨਤ ਕਰਨੀ ਆ, ਕਾਰਡੀਓ ਆ, ਐਕਸਰਸਾਈਜ਼ ਆ, ਅਤੇ ਮੇਨ ਸਾਨੂੰ ਵੱਡੀ ਹੁੰਦੀ ਆ ਜੀ ਇਹਦੇ 'ਚ ਡਾਇਟਿੰਗ। ਡਾਇਟਿੰਗ ਆਪਣਾ ਜਿਵੇਂ ਕਹਿ ਦਈਏ ਵੀ ਜਿੰਦੇ ਨੂੰ ਚਾਬੀ ਲਾਉਣ ਵਾਸਤੇ, ਜਿੰਦਾ ਖੁੱਲ੍ਹਣਾ ਹੋਵੇ ਤੁਹਾਨੂੰ ਚਾਬੀ ਲਾਉਣੀ ਪੈਂਦੀ ਆ। ਅਤੇ ਡਾਇਟਿੰਗ ਆ ਜਿਹੜੀ ਬੋਡੀ ਦੀ ਕੀ ਆ, ਇੱਕ ਜਿੰਨੇ ਚਿਰ ਤੁਸੀਂ ਉਹ ਕੀ ਨੂੰ ਜਿੰਦੇ ਦੇ ਵਿੱਚ ਨਹੀਂ ਪਾਓਗੇ, ਉਹਨੇ ਜਿੰਦੇ ਨੇ ਖੁੱਲ੍ਹਣਾ ਹੀ ਨਹੀਂ ਹੈਗਾ। ਸਾਰਿਆਂ ਨੂੰ ਵੱਡੀ ਗੱਲ ਡਾਇਟਿੰਗ ਆ। ਜਿਹੜੇ ਬੋਡੀ ਬਿਲਡਰ ਨੇ ਉਹ ਆਪਣੀ ਡਾਇਟਿੰਗ 6-6 ਮਹੀਨੇ ਪਹਿਲਾਂ ਸਟਾਰਟ ਕਰ ਦਿੰਦੇ ਨੇ, 3 ਮਹੀਨੇ ਉਹਨਾਂ ਨੇ ਬਲਕਿੰਗ ਕਰਨੀ ਆ, ਉਸ ਤੋਂ ਬਾਅਦ ਉਹਨਾਂ ਨੇ ਸ਼ਰੈਡਿੰਗ ਚੱਲ ਪੈਂਦੀ ਆ। ਸ਼ਰੈਡਿੰਗ ਦੇ ਵਿੱਚ ਤਾਂ ਵੀ ਤੁਸੀਂ ਲਾ ਲਓ ਵੀ ਮੂੰਹ ਦੇ ਵਿੱਚ ਇੱਕ ਜਿਵੇਂ ਹੱਥ ਧਰ ਲਓ, ਕੋਈ ਵੀ ਚੀਜ਼ ਖਾਣੀ ਆ ਤਾਂ ਹੱਥ ਧਰ ਲਓ, ਕੁਛ ਵੀ ਨਹੀਂ ਖਾ ਸਕਦੇ ਤੁਸੀਂ, ਵੀ ਕੋਈ ਫੈਟ ਨਹੀਂ, ਕੋਈ ਕੁਛ ਨਹੀਂ।
ਫਿਰ ਤਾਂ ਗਰਦਨ ਦੀਆਂ ਕਸਰਤਾਂ ਬਹੁਤ ਕਰਨੀਆਂ ਪੈਂਦੀਆਂ, ਜਿਹੜੀ ਵੀ ਚੀਜ਼ ਪੁੱਛੇ ਤਾਂ ਬਸ ਗਰਦਨ ਹਿਲਾਉਣੀ ਹੈ। ਨਹੀਂ ਨਹੀਂ ਨਹੀਂ,
ਗਰਦਨ ਦੀ ਭਾਜੀ ਕਸਰ ਕਰਨ ਦੀ ਲੋੜ ਨਹੀਂ, ਤੁਹਾਨੂੰ ਆਪਣੇ ਆਪ 'ਚ 24/7 ਲਾਈਕ ਮੋਟੀਵੇਟ ਰਹਿਣਾ ਪੈਂਦਾ। ਬਟ
ਖੁਰਾਕ ਬਿਲਕੁਲ ਛੱਡਣੀ ਵੀ ਨਹੀਂ, ਅਤੇ ਖਾਣੀ ਆ ਤਾਂ ਸਹੀ ਖਾਣੀ ਆ।
ਖੁਰਾਕ ਭਾਜੀ ਛੱਡਣ ਦਾ ਮਤਲਬ ਖਾਣਾ ਤੋਂ ਹੀ ਸਾਰਾ ਕੁਛ ਆ। ਤੁਹਾਡੀ ਡਾਇਟ ਵੱਧ ਜਾਂਦੀ ਆ, ਦਿਨ ਦੇ ਵਿੱਚ ਤੁਹਾਡੀਆਂ 6-7 ਮੀਲਸ ਹੋ ਜਾਂਦੀਆਂ ਨੇ, ਬਟ ਉਹਦੇ ਵਿੱਚ ਤੁਹਾਡਾ ਕੀ ਹੁੰਦਾ, ਕਾਰਬਸ ਇਨਟੇਕ, ਕਾਰਬ, ਪ੍ਰੋਟੀਨ, ਫਾਈਬਰ, ਇਹ ਅਪ ਡਾਊਨ ਹੁੰਦੇ ਰਹਿੰਦੇ ਹੁੰਦੇ ਨੇ, ਡਿਪੈਂਡ ਔਨ ਯੋਰ ਬੋਡੀ ਕੰਡੀਸ਼ਨ, ਤੁਹਾਡੀ ਬੋਡੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੁੰਦੀ ਆ। ਜਦੋਂ ਤੋਂ ਤੁਹਾਡੇ 'ਚ ਤੁਹਾਨੂੰ, ਤੁਹਾਡੇ ਟ੍ਰੇਨਰ ਨੂੰ ਲੱਗਦਾ ਕਿ ਇਹ 'ਚ ਫੈਟ ਵੱਧ ਰਹੀ ਆ, ਉਹ ਕਾਰਬਸ ਘਟਾ ਦਿੰਦਾ, ਪ੍ਰੋਟੀਨ ਹਾਈ ਕਰ ਦਿੰਦਾ, ਜਦੋਂ ਉਹਨੂੰ ਲੱਗਦਾ ਕਿ ਫੈਟ ਘੱਟ ਰਹੀ ਆ ਅਤੇ ਉਹ ਕਾਰਬਸ ਅਪ ਕਰ ਦਿੰਦਾ ਬੋਡੀ ਨੂੰ ਫਿਲ ਅਪ ਕਰਨ ਵਾਸਤੇ। ਇਹ ਚੀਜ਼ਾਂ ਹੁੰਦੀਆਂ ਨੇ, ਮਤਲਬ ਇਹਦੇ 'ਚ ਫਲੈਕਚੁਏਸ਼ਨ ਚੱਲਦੀ ਰਹਿੰਦੀ ਹੁੰਦੀ ਆ ਕਾਰਬਸ ਅਤੇ ਪ੍ਰੋਟੀਨ।
ਕੁਦਰਤ ਬੜੀ ਬੇਅੰਤ ਆ, ਸਰੀਰ 'ਚ ਬੜਾ ਕੁਛ ਚੱਲੀ ਜਾਂਦਾ।
ਹਾਂਜੀ,
ਜਿਉਂ ਜਿਉਂ ਜਾਣਦੇ ਹਾਂ ਆਪਾਂ ਬਲਿਹਾਰੇ ਜਾਂਦੇ ਹਾਂ ਕੁਦਰਤ ਦੇ। ਅਤੇ ਵੱਡੀ ਗੱਲ ਜਿਹੜਾ ਸਿਆਣੇ ਬਜ਼ੁਰਗ ਕਹਿੰਦੇ ਆ, ਕੰਮ ਕਰਨ ਨੂੰ ਲੈ ਕੇ ਟੁੱਟ ਕੇ ਮਰਨਾ ਨਹੀਂ, ਹਟ ਕੇ ਖੜਨਾ ਨਹੀਂ। ਖੁਰਾਕ ਦੇ ਹਿਸਾਬ ਨਾਲ ਹੀ ਫਿਰ ਉਹੀ ਹੋ ਗਿਆ, ਛੱਡਣੀ ਵੀ ਆ ਅਤੇ ਨਹੀਂ ਵੀ ਛੱਡਣੀ।
ਹਾਂਜੀ,
ਦੋਨਾਂ ਚੀਜ਼ਾਂ ਦਾ ਇੱਕ ਬੈਲੈਂਸ, ਅਨੁਪਾਤ, ਸਹੀ ਮਿਕਦਾਰ 'ਚ ਰੱਖਣਾ ਬੜਾ ਜ਼ਰੂਰੀ ਆ। ਅਤੇ ਥੋੜ੍ਹਾ ਜਿਹਾ ਸਾਨੂੰ ਦੱਸੋ ਵੀ ਦਿਹਾੜੀ 'ਚ ਫਿਰ ਤੁਹਾਨੂੰ ਸ਼ੀਸ਼ਾ ਵੀ ਕਾਫੀ ਦੇਖਣਾ ਪੈਂਦਾ ਹੋਣਾ?
ਨਹੀਂ ਭਾਜੀ, ਸ਼ੀਸ਼ੇ ਤਾਂ ਤੁਸੀਂ ਲਾ ਲਓ ਵੀ ਕੱਪੜਾ ਪਾ ਕੇ ਰੱਖਣਾ ਪੈਂਦਾ ਹੁੰਦਾ ਤੁਹਾਨੂੰ।
ਅੱਛਾ,
ਜਦੋਂ ਤੋਂ ਆਪਣੀ ਸ਼ਰੈਡਿੰਗ ਸਟਾਰਟ ਹੋ ਜਾਂਦੀ ਆ, ਕਿਉਂਕਿ ਬੋਡੀ ਆਪਣੀ ਚੇਂਜ ਕਰਦੀ ਆ। ਜਿਵੇਂ ਛੋਟਾ ਬੱਚਾ ਹੁੰਦਾ, ਉਹਦੀਆਂ ਸਟੇਜਾਂ ਹੁੰਦੀਆਂ ਨੇ ਕੁਛ। ਪਹਿਲਾਂ ਉਹ ਛੋਟਾ ਹੁੰਦਾ ਜਦੋਂ ਜੰਮਦਾ, ਉਸ ਤੋਂ ਬਾਅਦ ਉਹਨੂੰ ਹਵਾ ਲੱਗਦੀ ਆ, ਥੋੜ੍ਹਾ ਫੁੱਲ ਜਾਂਦਾ, ਉਸ ਤੋਂ ਬਾਅਦ ਰੰਗ ਚੇਂਜ ਹੁੰਦਾ, ਉਹਦੇ ਨੈਨਕਸ ਚੇਂਜ ਹੁੰਦੇ ਨੇ, ਅਤੇ ਸਾਰਾ ਕੁਛ। ਬੋਡੀ ਬਿਲਡਿੰਗ ਵੀ ਇਹੋ ਜਿਹੀ ਆ। ਜਦੋਂ ਤੁਸੀਂ ਬਲਕਿੰਗ ਸਟਾਰਟ ਕਰਦੇ ਹੋ, ਤੁਸੀਂ ਬਹੁਤ ਮੋਟੇ ਹੁੰਦੇ ਹੋ, ਤੁਹਾਡਾ ਮੂੰਹ ਭਾਰੀ ਹੁੰਦਾ, 100 ਕਿਲੋ ਓਬੀਅਸ ਆ ਕਿ 100 ਕਿਲੋ ਦਾ ਬੰਦਾ ਕਿਹੋ ਜਿਹਾ ਲੱਗਦਾ ਹੁੰਦਾ, ਢਿੱਡ ਅੱਡਾ ਬਾਹਰ ਨਿਕਲਿਆ ਹੁੰਦਾ। ਬਟ ਜਦੋਂ ਸ਼ਰੈਡਿੰਗ ਸਟਾਰਟ ਹੋ ਜਾਂਦੀ ਆ ਤਾਂ ਉਹੀ ਬੱਚਿਆਂ ਵਾਲੀਆਂ ਸਟੇਜਾਂ ਆ ਜਾਂਦੀਆਂ ਨੇ। ਪਹਿਲਾਂ ਕੀ ਹੁੰਦਾ, ਤੁਹਾਡਾ ਢਿੱਡ ਅੰਦਰ ਜਾਂਦਾ, ਥੋੜ੍ਹਾ ਜਿਹਾ ਮੂੰਹ ਭਾਰੀ ਰਹਿ ਜਾਂਦਾ, ਸਰੀਰ ਪਤਲਾ ਹੋ ਜਾਂਦਾ। ਅਤੇ ਜੇ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਦੇਖਦੇ ਹੋ ਤਾਂ ਡੀਮੋਟੀਵੇਟ ਹੁੰਦੇ ਹੋ। ਤਾਂ ਮੋਸਟਲੀ ਬੋਡੀ ਬਿਲਡਰ ਕੀ ਕਰਦੇ ਨੇ, ਸ਼ੀਸ਼ੇ ਦੇ ਉੱਤੇ ਕੱਪੜਾ ਪਾ ਦਿੰਦੇ ਨੇ।
ਅੱਛਾ,
ਪਹਿਲੇ ਉਹਨਾਂ ਨੇ 2-2.5 ਮਹੀਨੇ ਤੱਕ ਕੱਪੜਾ ਪਾ ਕੇ ਰੱਖਣਾ। ਜਦੋਂ ਰਹਿ ਜਾਂਦੇ ਨੇ 6 ਵੀਕ ਆਊਟ ਫਰੋਮ ਯੋਰ ਕੰਪਟੀਸ਼ਨ, ਉਦੋਂ ਉਹ ਦੇਖਣਾ ਸਟਾਰਟ ਕਰਦੇ ਨੇ ਵੀ ਕੀ ਕੁਛ ਪ੍ਰੋਗਰੈਸ ਚੱਲ ਰਹੀ ਆ, ਕਿਉਂਕਿ ਉਦੋਂ ਅਸਲੀ ਕਟਅਪ ਸਟਾਰਟ ਹੋ ਜਾਂਦਾ ਹੁੰਦਾ।
ਫਿਰ ਹੱਡ ਚਮਕਣ ਲੱਗਦੇ
ਅਤੇ ਫਿਰ ਹੱਡ ਚਮਕਣ ਲੱਗ ਜਾਂਦੇ ਨੇ। ਅਤੇ ਜਦੋਂ 2 ਕੁ ਵੀਕ ਰਹਿ ਜਾਂਦੇ ਨੇ, ਫਿਰ ਤਾਂ ਜਿਵੇਂ ਆਪਾਂ ਕਹਿ ਦਈਏ ਵੀ ਬੋਡੀ ਨੂੰ, ਬੂਟ ਨੂੰ ਪੋਲਿਸ਼ ਕਰਨੀ ਹੁੰਦੀ ਆ, ਚਮਕਾਉਣਾ ਹੁੰਦਾ, ਬਸ ਉਹ ਚੀਜ਼ ਕਰਨੀ ਹੁੰਦੀ।
ਨਾ ਵਧੀਆ ਇਹ ਸਾਡਾ ਭੁਲੇਖਾ ਕੱਢਤਾ, ਕਿਉਂਕਿ ਮੇਰੇ ਵਰਗਾ 2 ਦਿਨ ਜਿਮ ਜਾਵੇ ਅਤੇ ਐਂ ਤੁਰਦਾ ਜਿਵੇਂ ਕੱਛਾਂ 'ਚ ਫੋੜੇ ਹੋਏ ਹੁੰਦੇ। ਸੋ ਮਿਹਨਤ ਕਾਫੀ ਕਰਨੀ ਪੈਂਦੀ ਹੈ, ਤਾਂ ਦਿਨ ਰਾਤ ਦੀ ਇੱਕ ਪ੍ਰੋਸੈਸ ਆ
ਭਾਅ ਜੀ। ਜੇ ਤਾਂ ਤੁਹਾਡਾ ਗੋਲ ਹੈਗਾ ਵੱਡਾ, ਜੇ ਤਾਂ ਤੁਸੀਂ ਸੋਚਦੇ ਹੋ ਕਿ ਹਾਂ ਤੁਸੀਂ ਕੁਛ ਹਾਸਲ ਕਰਨਾ, ਪੁਜੀਸ਼ਨ ਹਾਸਲ ਕਰਨੀ ਆ, ਤਾਂ ਮਿਹਨਤ ਬਹੁਤ ਆ। ਜੇ ਤੁਸੀਂ ਐਜ਼ ਏ ਫਨ ਕਰਨਾ ਤਾਂ ਬੰਦਾ ਥੋੜ੍ਹਾ ਲਾਈਟਲੀ ਲੈ ਕੇ ਚੱਲਦਾ। ਬਟ ਮੋਸਟਲੀ ਸਭ ਦਾ ਏਮ ਹੁੰਦਾ ਹੀ ਆ ਕਿ ਹਾਂ ਸਾਡੀ ਪੁਜੀਸ਼ਨ ਆਵੇ, ਫਸਟ ਆਵੇ, ਸੈਕਿੰਡ ਆਵੇ। ਜਦੋਂ ਆਪਾਂ ਜਿਮ 'ਚ ਚਲੇ ਹੀ ਗਏ, ਮਿਹਨਤ ਕਰਨ 'ਚ ਲੱਗ ਹੀ ਗਏ, ਤਾਂ ਜਿਵੇਂ ਆਪਾਂ ਕਹਿ ਦਈਏ ਵੀ ਜੇ ਘੁੰਡੀ ਚੱਕ ਲਿਆ ਤਾਂ ਫਿਰ ਪਿੱਛੇ ਸ਼ਰਮ ਕਿਹੜੀ ਰਹਿ ਗਈ, ਹੈ ਨਾ ਜੀ?
ਜਦ ਘੁੰਗਰੂ ਬੰਨ ਲਏ ਤਾਂ ਫਿਰ ਨੱਚਣੋਂ ਕਾਹਨੂੰ ਸੰਗਣਾ।
ਅਤੇ ਫਿਰ ਬਸ ਸਾਰੇ ਮਿਹਨਤ ਕਰਦੇ ਨੇ, ਬਟ ਉਹੀ ਆ ਕਿ ਇਹਦੇ ਵਿੱਚ ਮੈਟਰ ਕਰਦਾ ਤੁਹਾਡੀ ਏਜ, ਤੁਹਾਡੀ ਮਸਲ ਮਜੋਰਿਟੀ, ਕਿ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬੋਡੀ ਬਿਲਡਿੰਗ ਕਰਦੇ ਨੂੰ। ਜਿਉਂ ਜਿਉਂ ਤੁਹਾਡੀ ਸਟੇਜ ਵਧੀ ਜਾਂਦੀ ਆ, ਉਸ ਹਿਸਾਬ ਨਾਲ ਕੀ ਆ, ਜਿਵੇਂ ਸਾਲ ਵਧੀ ਜਾਂਦੇ ਨੇ, ਹਰੇਕ ਸਾਲ ਕਰਦੇ ਹੋ, ਤੁਹਾਡੇ ਮਸਲ ਮਚਿਓਰ ਹੁੰਦੇ ਜਾਂਦੇ ਨੇ, ਹੋਰ ਫੈਟ ਘੱਟਦੀ ਆ, ਕਟਅਪ ਜ਼ਿਆਦਾ ਵੱਧਦਾ, ਅਤੇ ਕਲੀਅਰ ਹੁੰਦੇ ਨੇ, ਸੋਹਣਾ ਲੱਗਦਾ ਸਰੀਰ।
ਅਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਬੋਡੀ ਬਿਲਡਿੰਗ ਕਰਦਿਆਂ ਨੂੰ?
ਬੋਡੀ ਬਿਲਡਿੰਗ ਕਰਦਿਆਂ ਨੂੰ ਮੈਨੂੰ 3 ਸਾਲ ਹੋ ਗਏ ਜੀ।
ਅਤੇ ਵੀਗਨ ਡਾਇਟ ਕਦ ਤੋਂ ਸ਼ੁਰੂ ਕੀਤੀ?
ਵੀਗਨ ਡਾਇਟ ਮੈਂ ਤੁਹਾਨੂੰ ਦੱਸਦਾ ਜੀ, ਵੀਗਨ ਦੇ ਵਿੱਚ ਕੀ ਚੱਕਰ ਆ ਕਿ ਵੀਗਨ ਮੈਂ 6 ਮੰਥ ਵੈਜੀਟੇਰੀਅਨ ਹੁੰਦਾ, ਬਟ ਐਗ ਔਰ ਫਿਸ਼ ਨਹੀਂ ਖਾਂਦਾ। ਜੋ ਡੇਰੀ ਮਤਲਬ ਦੁੱਧ ਅਤੇ ਦਹੀਂ ਉਹ ਖਾ ਲੈਂਦਾ। ਜਦੋਂ ਮੇਰਾ ਕੰਪਟੀਸ਼ਨ ਸਟਾਰਟ ਹੋ ਜਾਂਦਾ 6 ਮਹੀਨੇ, ਉਦੋਂ ਮੈਂ ਵੀਗਨ ਹੋ ਜਾਂਦਾ, ਕਿਉਂਕਿ ਡੇਰੀ ਨੇ ਜਿਹੜੇ ਆਪਾਂ ਨੂੰ ਕੁਛ ਵਾਟਰ ਇੰਟੈਂਸ਼ਨ ਬੋਡੀ 'ਚ ਕਰ ਦਿੰਦੇ ਨੇ ਜੋ ਆਪਾਂ ਨਹੀਂ ਚਾਹੀਦੀ ਹੁੰਦੀ, ਜਿਵੇਂ ਐਬਸ ਵਗੈਰਾ ਹੋ ਗਏ, ਬੈਕ ਵਗੈਰਾ ਹੋ ਗਈ, ਲੈਗਸ ਵਗੈਰਾ ਹੋ ਗਈਆਂ 'ਚ ਪਾਣੀ ਭਰ ਜਾਂਦਾ ਹੁੰਦਾ। ਉਹਨੂੰ ਕੱਢਣ ਵਾਸਤੇ ਇਹ ਚੀਜ਼ ਛੱਡਣੀ ਪੈਂਦੀ ਆ ਬਿਲਕੁਲ ਹੀ ਵੀਗਨ ਹੋਣ ਵਾਸਤੇ। ਉਹਦੇ ਨਾਲ ਫਿਰ ਫੈਟ ਰਿਮੂਵ ਹੁੰਦੀ ਆ, ਕਿਉਂਕਿ ਮੀਟ ਵਾਲਿਆਂ ਦਾ ਬੰਦਾ ਤਾਂ, ਮੀਟ ਵਾਲੇ ਬੰਦੇ ਜਿਵੇਂ ਫਿਸ਼ ਵਗੈਰਾ ਖਾ ਲੈਂਦੇ ਨੇ ਜਾਂ ਕੁਛ ਵੀ ਇਹੋ ਜਿਹਾ ਖਾ ਲੈਂਦੇ ਨੇ, ਉਹਨਾਂ ਵਾਸਤੇ ਪ੍ਰੋਟੀਨ ਸੋਰਸ, ਉਹਨੂੰ ਲੀਨ ਪ੍ਰੋਟੀਨ ਮਿਲ ਜਾਂਦਾ। ਆਪਾਂ ਨੂੰ ਥੋੜ੍ਹਾ ਜਿਹਾ ਧਿਆਨ ਰੱਖਣਾ ਪੈਂਦਾ ਇਹ ਚੀਜ਼ਾਂ ਦਾ।
ਜੀ, ਅਤੇ ਆਪਣੀ ਜਿੱਤ ਦਾ ਸਿਹਰਾ ਕਿਹਦੇ ਸਿਰ ਰੱਖਦੇ ਹੋ?
ਮੈਂ ਆਪਣੀ ਜਿੱਤ ਦਾ ਸਿਹਰਾ ਤਾਂ ਪਰਮਾਤਮਾ ਦੇ ਸਿਰ ਰੱਖਦਾ ਜੀ, ਕਿਉਂਕਿ ਆਪਾਂ ਤਾਂ ਸਿਰਫ ਮਿਹਨਤ ਕਰਨ ਵਾਲੇ ਹਾਂ, ਫਲ ਤਾਂ ਉਹ ਨਹੀਂ ਲਾਉਣਾ। ਬਾਕੀ ਦੂਸਰੇ ਨੰਬਰ 'ਤੇ ਮੇਰਾ ਟ੍ਰੇਨਰ ਲੱਕੀ ਹੈਟੀ ਪੈਂਟੈਲਸ, ਜੋ ਕਿ ਬੜਾ ਵਧੀਆ ਟ੍ਰੇਨਰ ਆ, ਉਹ ਪਿੱਛੇ ਪਹਿਲਾਂ ਉਹਨੇ 8 ਸਾਲ ਬੋਡੀ ਬਿਲਡਿੰਗ ਕੀਤੀ। ਉਹ ਬੰਦੇ ਦੀ ਮਤਲਬ ਬੜੀ ਮੋਟੀਵੇਸ਼ਨਲ ਸਟੋਰੀ ਆ। 8 ਸਾਲ ਬੋਡੀ ਬਿਲਡਿੰਗ ਕਰਕੇ ਬੜਾ ਨਾਮ ਸੀ ਉਹਦਾ, 4 ਸਾਲ ਡਿਪਰੈਸ਼ਨ ਚਲੇ ਗਿਆ। 4 ਸਾਲ ਤੋਂ ਬਾਅਦ ਉਹਦੇ ਨਾਲ ਹੀ ਉਹਨੂੰ ਮੈਂ ਘਰੋਂ ਲੱਭ ਕੇ ਟ੍ਰੇਨਿੰਗ ਸਟਾਰਟ ਕੀਤੀ, ਅਤੇ ਉਹ ਬੰਦੇ ਨੇ ਫਿਰ ਮੈਨੂੰ ਮਤਲਬ ਟ੍ਰੇਨ ਕੀਤਾ। ਬਟ ਜਦੋਂ ਮੇਰਾ ਕੰਪਟੀਸ਼ਨ ਹੋਇਆ, ਨਿਬੜਿਆ, ਅਤੇ ਉਹ ਬੜਾ ਮਤਲਬ ਖੁਸ਼ ਹੋਇਆ ਮੇਰੇ ਤੋਂ ਵੀ ਐਜ਼ ਏ ਵੀਗਨ, ਜੋ ਇੰਨੀ ਮੈਨੂੰ ਕਹਿੰਦਾ ਉਮੀਦ ਨਹੀਂ ਸੀਗੀ। ਪਹਿਲਾਂ ਉਹ ਮੈਨੂੰ ਬੜਾ ਮੋਟੀਵੇਟ ਕਰਦਾ ਸੀ। ਉਹ ਬੰਦੇ ਦੇ ਵਿੱਚ ਇੰਨੀ ਕੁ ਮੋਟੀਵੇਸ਼ਨ ਪਾਵਰ ਆ, ਅਗਰ ਤੁਸੀਂ ਸਟੇਜ ਬੈਕ ਸਟੇਜ ਦੇ ਉੱਤੇ ਕੁਛ ਵੀ ਮਤਲਬ ਤੁਸੀਂ ਵੇਟ ਚੱਕਣਾ ਅਤੇ ਤੁਸੀਂ ਸੋਚਦੇ ਹੋ ਕਿ ਮੈਂ ਨਹੀਂ ਚੱਕ ਸਕਦਾ, ਉਹਨੇ ਕੰਨ ਦੇ ਵਿੱਚ ਕੁਛ ਇਹੋ ਜਿਹੀ ਚੀਜ਼ ਤੁਹਾਡੇ ਕਹਿ ਜਾਣੀ ਹੈ ਜਾ ਕੇ ਕਿ ਜਿਹੜਾ ਵੇਟ ਤੁਸੀਂ ਕਦੇ ਚੱਕਿਆ ਵੀ ਨਹੀਂ, ਉਹ ਵੀ ਚੱਕ ਦੋਗੇ।
ਢਾਡੀ ਵਾਰਾਂ ਵਾਂਗੂ ਮਰਿਆਂ ਨੂੰ ਉਠਾ ਦਿੰਦੇ ਆ।
ਹਾਂਜੀ ਹਾਂਜੀ, ਬਹੁਤ ਜ਼ਿਆਦਾ। ਅਤੇ ਉਹ ਬੰਦੇ ਨੇ ਮੈਨੂੰ ਮਤਲਬ ਇੱਥੇ ਤੱਕ ਪਹੁੰਚਾਇਆ, ਅਤੇ ਆਪ ਵੀ ਉਹ ਮਿਸਟਰ ਆਸਟ੍ਰੇਲੀਆ ਬਣਿਆ, ਆਹੈ ਵੀ ਪ੍ਰੋ ਬਣਿਆ। 4 ਸਾਲ ਬਾਅਦ ਦੁਬਾਰਾ ਫਿਰ ਉਹੀ ਪੋਜੀਸ਼ਨ 'ਤੇ ਆਇਆ। ਉਹ ਮੈਨੂੰ ਮੋਟੀਵੇਟ ਕਰਦਾ ਰਹਿੰਦਾ ਕਿ ਆਪਾਂ ਨੂੰ ਕੀ ਹੁੰਦਾ ਕਿ ਜਦੋਂ 2 ਵੀਕ ਕੰਪਟੀਸ਼ਨ ਤੋਂ ਆਊਟ ਹੁੰਦੇ ਹਾਂ, ਆਪਾਂ ਬੋਡੀ 'ਚ ਐਨਰਜੀ ਬਿਲਕੁਲ 0 ਲੈਵਲ ਹੁੰਦਾ, ਥੱਕੇ ਹੁੰਦੇ ਹੋ, ਕਾਰਡੀਓ ਕਰਨਾ ਹੁੰਦਾ, ਥੋੜ੍ਹੇ ਤੋਂ ਤੁਰਿਆ ਨਹੀਂ ਜਾਂਦਾ ਹੈਗਾ। ਬਟ ਮੇਰਾ ਟ੍ਰੇਨਰ ਨੇ ਮੈਨੂੰ ਇੰਨਾ ਕੁ ਜ਼ਿਆਦਾ ਪੁਸ਼ ਕਰਦਾ ਹੁੰਦਾ, ਉਹ ਇੰਨਾ ਕੁ ਜ਼ਿਆਦਾ ਪੁਸ਼ ਕਰਦਾ ਕਿ ਹਾਂ ਕਿ ਤੁਹਾਡੇ ਅਗਰ 0 ਪਾਵਰ ਆ, 0 ਨੂੰ ਉਹ 100 ਕਰ ਦਿੰਦਾ, ਜਿਹਨਾਂ ਤੁਸੀਂ ਏਬਲ ਹੋ ਜਾਂਦੇ ਹੋ ਐਕਸਰਸਾਈਜ਼ ਕਰਨ ਦੇ। ਬਾਕੀ ਮੈਂ ਬਾਕੀ ਹੋਰ ਮੇਰਾ ਇਹ ਕੰਡੀਸ਼ਨ ਕੋਚ ਆ ਜਿਹੜਾ, ਉਹਦਾ ਵੀ ਮੈਂ ਥੈਂਕ ਯੂ ਕਰਦਾ, ਕਿਉਂਕਿ ਉਹਨੇ ਮੇਰੀ ਡਾਇਟ ਸੈੱਟ ਕੀਤੀ ਸਾਰਾ ਕੁਛ
ਜੀ। ਅਤੇ ਇੱਥੇ ਫਿਰ ਕਿਹੜੇ ਇਲਾਕੇ 'ਚ ਰਹਿੰਦੇ ਹੋ? ਅਤੇ ਤੁਹਾਡੀਆਂ ਗੱਲਾਂ ਤੋਂ ਲੱਗਦਾ ਵੀ ਦਿਨ ਰਾਤ ਤੁਸੀਂ ਇਸੇ ਚੀਜ਼ ਬਾਰੇ ਸੋਚਦੇ ਹੋ, ਤਾਂ ਫਿਰ ਰੋਟੀ ਪਾਣੀ ਕਿੱਥੋਂ ਚੱਲਦਾ?
ਰੋਟੀ ਪਾਣੀ ਤਾਂ ਭਾਅ ਜੀ, ਹੁਣ ਜਦੋਂ ਬੰਦੇ ਦਾ ਥੋੜ੍ਹੀ ਜਿਹੀ ਬੋਡੀ ਬਣ ਜਾਵੇ ਨਾ, ਤਾਂ ਥੋੜ੍ਹਾ ਜਿਹਾ ਖੁਦ ਵੀ ਮੋਟੀਵੇਸ਼ਨ ਹੋ ਜਾਂਦਾ। ਬਾਕੀ ਆਪਣੀ ਜਿਹੜੇ ਕਮਿਊਨਿਟੀ ਦੇ ਨੇ, ਜਦੋਂ ਆਪਾਂ ਨੂੰ ਗੁੱਡ ਕੰਪਲੀਮੈਂਟ ਬਣਦੇ ਨੇ, ਤਾਂ ਆਪਣੇ ਮਨ ਨੂੰ ਵੀ ਹੁੰਦਾ ਕਿ ਯਾਰ ਅਗਰ ਆਪਾਂ ਉਹ ਚੀਜ਼ ਖਾਵਾਂਗੇ ਤਾਂ ਆਪਣੇ ਵਾਸਤੇ ਨੁਕਸਾਨ ਦਊਗੀ। ਇੱਦੂ ਬਿਹਤਰ ਆ ਕਿ ਥੋੜ੍ਹਾ ਜਿਹਾ ਆਪਾਂ ਹੈਲਥੀ ਖਾਈਏ। ਹੈਲਥੀ ਇਨ ਦਾ ਸੈਂਸ ਕਿ ਹਾਂ, ਖਾਓ ਬਾਹਰੋਂ ਓਨਾ ਕੁ ਜਿੰਨਾ ਕੁ ਤੁਹਾਡੀ ਬੋਡੀ ਨੂੰ ਜ਼ਰੂਰਤ ਆ। ਅਗਰ ਓਵਰ ਖਾਵਾਂਗੇ, ਉਹਨੇ ਤਾਂ ਤੁਹਾਨੂੰ ਫੈਟ ਅਤੇ ਉਹੀ ਕਹਿੰਦੇ ਨੇ ਨੁਕਸਾਨ ਹੀ ਕਰਨਾ ਬੋਡੀ ਨੂੰ, ਹੋਰ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਅੱਜ ਕੱਲ੍ਹ, ਡਾਇਬਟੀਜ਼ ਵਗੈਰਾ ਜੋ ਵੀ ਹੈਗਾ।
ਸੋ ਸਿਹਤਯਾਬ ਰਹਿਣਾ ਬੜਾ ਜ਼ਰੂਰੀ ਹੈ, ਅਤੇ ਉਹਦੇ ਲਈ ਕੀ ਖਾਂਦੇ ਹੋ ਇਸ ਚੀਜ਼ 'ਤੇ ਕਾਫੀ ਕੁਛ ਨਿਰਭਰ ਕਰਦਾ। ਸੋ ਰੁਜ਼ਗਾਰ ਨੂੰ ਲੈ ਕੇ ਕੀ ਕੰਮ ਕਾਰ ਕਰਦੇ ਹੋ?
ਰੁਜ਼ਗਾਰ ਭਾਅ ਜੀ, ਮੈਂ ਟੈਕਸੀ ਚਲਾਉਂਦਾ, ਅਤੇ ਇਹ ਬਹੁਤ ਫਲੈਕਸੀਬਲ ਜੀ ਜੋਬ ਆ। ਮਤਲਬ ਇਹਦੇ ਵਿੱਚ ਆਪਾਂ ਜਦੋਂ ਮਰਜ਼ੀ ਔਫ ਕਰਕੇ ਆਪਾਂ ਆਪਣੀ ਟ੍ਰੇਨਿੰਗ ਕਰ ਸਕਦੇ ਹਾਂ, ਅਤੇ ਬਾਕੀ ਹੁਣ ਤੱਕ ਸਭ ਨੂੰ ਪਤਾ ਹੀ, ਆਪਣੇ ਜਿੰਨੇ ਪੰਜਾਬੀ ਵੀਰ ਨੇ ਇਹਨਾਂ ਨੇ ਟੈਕਸੀਆਂ ਨਾਲ ਹੀ ਘਰ ਭਰੇ ਨੇ। ਬਹੁਤ ਵਧੀਆ ਜੋਬ ਆ।
ਅਤੇ ਇੱਥੇ ਕਿਹੜੇ ਇਲਾਕੇ 'ਚ ਰਿਹਾਇਸ਼ ਰੱਖੀ?
ਮੈਂ ਕਲੇਟਨ ਰਹਿੰਦਾ ਜੀ।
ਅਤੇ ਕੀ ਸੁਨੇਹਾ ਹੋਊਗਾ ਤੁਹਾਡੀ ਆਵਾਜ਼ ਸੁਣਦਿਆਂ ਨੂੰ, ਖਾਸ ਤੌਰ 'ਤੇ ਉਹ ਲੋਕ ਜਿਹੜੇ ਸ਼ਾਕਾਹਾਰੀ ਭੋਜਨ 'ਚ ਜ਼ਿਆਦਾ ਯਕੀਨ ਰੱਖਦੇ ਆ?
ਮੇਰਾ ਸੁਨੇਹਾ ਉਹਨਾਂ ਨੂੰ ਆ, ਸਾਰੇ ਮੇਰੇ ਸਰੋਤਿਆਂ ਨੂੰ ਆ ਜਿਹੜੇ ਵੈਜੀਟੇਰੀਅਨ ਜਾਂ ਵੀਗਨ ਨੇ, ਕਿ ਤੁਸੀਂ ਜੇ ਤੁਹਾਨੂੰ ਕੋਈ ਕਹਿੰਦਾ ਨਾ ਵੀ ਹਾਂ ਤੁਸੀਂ ਕੁਛ ਨਹੀਂ ਕਰ ਸਕਦੇ, ਉਹਨੂੰ ਦਿਲ 'ਤੇ ਲਾਓ। ਅਗਰ ਤੁਸੀਂ ਉਹ ਗੱਲ ਨੂੰ ਦਿਲ 'ਤੇ ਲਾਉਂਦੇ ਹੋ ਤਾਂ ਤੁਸੀਂ ਕੁਛ ਕਰ ਸਕਦੇ ਹੋ, ਨਹੀਂ ਤੁਸੀਂ ਕੁਛ ਨਹੀਂ ਕਰ ਸਕਦੇ। ਜਿੰਨਾ ਚਿਰ ਉਹ ਚੀਜ਼ ਆਪਣੇ ਅੰਦਰ ਸੱਟ ਨਹੀਂ ਮਾਰਦੀ ਨਾ, ਉਹ ਸੱਟ ਨੇ ਆਪਾਂ ਨੂੰ ਕਿਸੇ ਮੁਕਾਮ ਤੱਕ ਪਹੁੰਚਾਉਣਾ ਹੁੰਦਾ। ਅਗਰ ਉਹ ਬੰਦਾ ਸੋਚਦਾ ਕਿ ਹਾਂ ਮੈਂ ਸੱਚੀ ਨਹੀਂ ਕੁਛ ਕਰ ਸਕਦਾ, ਤਾਂ ਉਹ ਆਪਾਂ ਉਹਨੂੰ ਆਪਾਂ ਇੱਕ ਲੂਜ਼ਰ ਕਹਿ ਸਕਦੇ ਹੁੰਦੇ ਹਾਂ, ਜਿਹੜਾ ਕਿ ਆਪਾਂ ਨਹੀਂ ਬਣਨਾ ਚਾਹੀਦਾ। ਬਾਕੀ ਤੁਸੀਂ ਹੈਲਥੀ ਖਾਓ, ਆਪਣਾ ਡਾਇਟ ਤੁਸੀਂ ਆਪ ਹੀ ਸੈੱਟ ਕਰ ਸਕਦੇ ਹੋ। ਅਗਰ ਕਿਸੇ ਨੂੰ ਵੀ ਮਤਲਬ ਪ੍ਰੋਬਲਮ ਆਉਂਦੀ ਆ, ਹਾਂ ਉਹ ਡਾਇਟ ਆਪਣਾ ਨਹੀਂ ਸੈੱਟ ਕਰ ਸਕਦਾ, ਮੇਰੇ ਫੇਸਬੁੱਕ ਜਾਂ ਇੰਸਟਾਗ੍ਰਾਮ ਪੇਜ 'ਤੇ ਰੁਪਿੰਦਰ ਸਿੰਘ ਕਰਕੇ ਤੁਸੀਂ ਸਰਚ ਮਾਰ ਸਕਦੇ ਹੋ, ਅਤੇ ਮੈਂ ਤੁਹਾਡੀ ਜ਼ਰੂਰ ਹੈਲਪ ਕਰੂੰਗਾ। ਕਿ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਕੋਈ ਮੈਨੂੰ ਮੈਸੇਜ ਕਰਦਾ, ਹਾਂਜੀ ਵੀ ਮੈਨੂੰ ਇਹ ਹੈਲਪ ਚਾਹੀਦੀ ਆ, ਤਾਂ ਮੈਂ ਆਮ ਆਲਵੇਜ਼ ਹੈਪੀ ਟੂ ਹੈਲਪ ਯੂ। ਤੁਸੀਂ ਮੈਨੂੰ ਜਦੋਂ ਮਰਜ਼ੀ ਮੈਸੇਜ ਕਰੋ, ਮੈਂ ਤੁਹਾਨੂੰ ਡਾਇਟ ਪਲਾਨ, ਐਕਸਰਸਾਈਜ਼ ਸਾਰਾ ਕੁਝ ਦੱਸੂਗਾ ਫਰੀ ਆਫ ਕੋਸਟ, ਕੋਈ ਆਪਾਂ ਨੂੰ ਮਤਲਬ ਪੈਸੇ ਦਾ ਹੈ ਨਹੀਂ।
ਸੋ ਭਾਈਚਾਰੇ ਦੀ ਇੱਕ ਮਦਦ ਤੇ ਲੈਵਲ ਤੇ
ਬਹੁਤ ਵਧੀਆ ਖੁਸ਼ੀ ਹੁੰਦੀ ਹੈ ਜਦੋਂ ਭਾਈਚਾਰੇ ਦੀ ਆਪਾਂ ਕਰਦੇ ਹਾਂ ਮਦਦ
ਜੀ। ਅਤੇ ਤੁਸੀਂ ਇੱਕ ਗੱਲ ਕਹੀ ਵੀ ਦਿਲ 'ਤੇ ਲਾਉਣਾ ਬੜਾ ਜ਼ਰੂਰੀ ਆ, ਤੁਸੀਂ ਫਿਰ ਦਿਲ 'ਤੇ ਲਾਇਆ ਕੋਈ ਗੱਲ ਇੱਦਾਂ ਦੀ ਹੋਈ ਹੈ ਜਾਂਦੇ ਜਾਂਦੇ? ਇਹ ਸਵਾਲ ਵੀ ਮੈਂ ਪੁੱਛ ਲਾਂ ਤੁਹਾਨੂੰ।
ਪਹਿਲਾਂ ਮਤਲਬ ਮੇਰਾ ਕੋਈ ਮੋਟਿਵ ਨਹੀਂ ਸੀਗਾ ਮੈਂ ਬੋਡੀ ਬਿਲਡਿੰਗ ਕਰਾਂ। 2.5 ਸਾਲ ਪਹਿਲਾਂ ਇੱਥੇ ਆਪਣੇ ਮੈਲਬਨ ਦੇ ਵਿੱਚ, ਚਲੋ ਮੈਂ ਉਹਨਾਂ ਦਾ ਨਾਮ ਤਾਂ ਨਹੀਂ ਲੈਣਾ ਚਾਹਾਂਗਾ, ਅਤੇ ਮੈਂ ਹੁਣ ਜਿਵੇਂ ਵੀਗਨ ਹਾਂ ਅਤੇ ਮੈਨੂੰ ਲੋਕ ਕਹਿੰਦੇ ਨੇ ਵੀ ਤੂੰ ਵੀਗਨ ਆ ਵੀ ਹੈ ਨਾ, ਚੱਲ ਠੀਕ ਹੈ ਵੇਟ ਲਿਫਟਿੰਗ ਕਰਦਾ ਪਰ ਬੋਡੀ ਬਿਲਡਿੰਗ ਤੇਰੇ ਵੱਸ ਦਾ ਰੋਗ ਨਹੀਂ ਹੈਗਾ। ਜਦੋਂ ਵੀ ਮੈਂ ਉਹਨਾਂ ਨੂੰ ਮਿਲਣਾ ਉਹਨਾਂ ਨੇ ਬਾਰ ਬਾਰ ਇਹ ਗੱਲ ਕਹਿਣੀ, ਅਤੇ ਇੱਕ ਦਿਨ ਕਾਫੀ ਬੈਠੇ ਸੀਗੇ ਉੱਥੇ, ਅਤੇ ਮੈਂ ਭੰਗੜਾ ਵੀ ਪਾਉਣਾ ਇੱਥੇ, ਭੰਗੜਾ ਗਰੁੱਪਾਂ ਦੇ ਵਿੱਚ ਪਰਫੋਰਮ ਕਰਨਾ ਇੱਥੇ ਜੋ ਵੀ ਕੰਪਟੀਸ਼ਨ ਵਗੈਰਾ ਹੁੰਦੇ ਨੇ, ਅਤੇ ਸਾਰੇ ਉੱਥੇ ਬੈਠੇ ਸੀਗੇ, ਅਤੇ ਉੱਥੇ ਉਹਨਾਂ ਨੇ ਫਿਰ ਉਹੀ ਗੱਲ ਕਹੀ ਕਿ ਤੂੰ ਵੈਜੀਟੇਰੀਅਨ ਬੰਦਾ, ਤੂੰ ਇਹ ਚੀਜ਼ਾਂ ਨਹੀਂ ਕਰ ਸਕਦਾ। ਮੈਂ ਕਿਹਾ ਜੀ ਚਲੋ ਅੱਜ ਦੀ ਤਰੀਕ ਨੋਟ ਕਰ ਲਓ, ਅਤੇ ਅਗਲੇ ਸਾਲ ਆਹੀ ਦਿਨ ਦੇ ਵਿੱਚ ਮੈਂ ਤੁਹਾਨੂੰ ਸਟੇਜ 'ਤੇ ਮਿਲੂੰਗਾ, ਅਤੇ ਫਿਰ ਮੇਰੇ ਨਾਲ ਤੁਸੀਂ ਇਹ ਗੱਲ ਕਰਿਓ। ਉਹ ਗੱਲ ਜਦੋਂ ਮੇਰੇ ਦਿਲ 'ਤੇ ਲੱਗੀ ਅਤੇ ਮੈਂ ਉਸੇ ਦਿਨ ਤੋਂ ਮਤਲਬ ਮਿਹਨਤ ਕਰਨਾ, ਵਰਕਆਊਟ ਕਰਨਾ ਸਟਾਰਟ ਕਰਤਾ। ਲੱਕੀਲੀ ਮੈਨੂੰ ਮੇਰਾ ਟ੍ਰੇਨਰ ਮਿਲ ਗਿਆ, ਉਹਨੇ ਮੇਰੀ ਬਹੁਤ ਹੈਲਪ ਕੀਤੀ, ਅਤੇ ਬਟ ਜਦੋਂ ਮੈਂ ਜਿੱਤਿਆ ਤਾਂ ਮੈਨੂੰ ਅਹਿਸਾਸ ਹੋਇਆ ਵੀ ਛੱਡੋ ਪਰੇ ਉਹਨਾਂ ਨਾਲ ਕੀ ਆਪਾਂ ਹੈ ਨਾ ਹੁਣ ਬੈਸਣਾ, ਵੀ ਹੁਣ ਆਪਾਂ ਆਪਣੇ ਵਾਸਤੇ ਕੀਤਾ ਅਤੇ ਹੁਣ ਆਪਾਂ ਨੈਕਸਟ ਅੱਗੇ ਸੋਚੀਏ।
ਹੋਰ ਕਈ ਵਾਰ ਧਾਰਨਾ ਬਣੀ ਹੁੰਦੀ ਹੈ ਸਮਾਜ 'ਚ, ਕਈ ਵਾਰ ਕਿਸੇ ਨੂੰ ਲਾ ਕੇ ਗੱਲ ਨਹੀਂ ਕਹੀ ਹੁੰਦੀ।
ਹਾਂਜੀ ਹਾਂਜੀ,
ਕਈ ਵਾਰ ਉਹ ਸਮਾਜ 'ਚ ਜੋ ਚੀਜ਼ਾਂ ਚੱਲ ਰਹੀਆਂ ਉਹਦੇ ਆਧਾਰ 'ਤੇ ਕਿਹਾ ਜਾਂਦਾ, ਕਿਉਂਕਿ ਬਹੁਤ ਘੱਟ ਵੀਗਨ ਬੋਡੀ ਬਿਲਡਰ ਹੋਣਗੇ।
ਆਪਣੇ ਵੀਗਨ ਬੋਡੀ ਬਿਲਡਰ ਬਹੁਤ ਘੱਟ ਨੇ ਜੀ, ਜਿਵੇਂ ਆਪਾਂ ਕਹਿ ਦਈਏ ਵੀ ਵਰਲਡ ਲੈਵਲ ਦੇ ਉੱਤੇ ਨਾ
ਆਟੇ 'ਚ ਲਾਉਣ।
ਹਾਂਜੀ, ਵਰਿੰਦਰ ਘੁੰਮਣ ਆਪਾਂ ਕਹਿ ਸਕਦੇ ਹਾਂ ਕਿ ਉਹ ਹੈਗਾ, ਬਟ ਇੰਨੇ ਨਹੀਂ ਹੈਗੇ। ਬਟ ਐਨੀ ਵੇ ਚਲੋ ਉਹਨਾਂ ਦਾ ਮੈਂ ਥੈਂਕ ਯੂ ਕਰਨਾ ਚਾਹੁੰਦਾ, ਕਿਉਂਕਿ ਉਹ ਅਗਰ ਮੈਨੂੰ ਉਹ ਗੱਲ ਨਾ ਕਹਿੰਦੇ ਅੱਜ ਤੱਕ ਮੈਂ ਜੋ ਮੁਕਾਮ 'ਤੇ
ਅੱਜ ਆਪਾਂ SPS 'ਤੇ ਗੱਲਬਾਤ ਨਹੀਂ ਸੀ ਕਰ
ਰਹੇ। ਹਾਂ, ਜੋ ਵੀ ਹੈਗਾ ਮੈਂ ਸਟੇਜ 'ਤੇ ਚੜ੍ਹਨ ਯੋਗ ਕਦੇ ਵੀ ਨਹੀਂ ਹੋ ਸਕਦਾ ਸੀ, ਮੈਂ
ਤੁਹਾਡਾ ਨਾਮ ਨਹੀਂ ਸੀ ਆਉਣਾ।
ਹਾਂਜੀ ਹਾਂਜੀ,
ਤੁਹਾਨੂੰ ਇਹ ਮਸ਼ਹੂਰੀ ਇਹ ਪ੍ਰਸਿੱਧੀ ਨਹੀਂ ਸੀ ਮਿਲਣੀ, ਅਤੇ ਚਲੋ ਮਿਹਰਬਾਨੀ ਤੁਸੀਂ ਸਟੂਡੀਓ ਆਏ, ਮਨ ਨੂੰ ਬੜਾ ਚੰਗਾ ਲੱਗਿਆ, ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਵੀ ਇਹੋ ਜਿਹੀਆਂ ਮੱਲਾਂ ਮਾਰਦੇ ਰਹੋਗੇ, ਪ੍ਰਾਪਤੀਆਂ ਦਰਜ ਕਰਾਉਂਦੇ ਰਹੋਗੇ, ਪੰਜਾਬੀ ਭਾਈਚਾਰੇ ਦਾ ਨਾਂ ਰੋਸ਼ਨ ਕਰਦੇ ਰਹੋਗੇ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ।
ਧੰਨਵਾਦ ਭਾਅ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ।
Want to hear more stories like this? Subscribe to our regular podcasts on iTunes.